ਚੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੇ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚਵ ਕਾ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤ ਸਲੋਕ ਸੇਖ ਫਰੀਦ ਕੇਕ ਓਅੰਕਾਰ ਸਤਿਗੁਰ ਪ੍ਰਸਾਦ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜੈ ਸਭ ਇੱਕ ਛਿਜਹਿ ਬਿਆਲ ਤਾੜੀਐ ਤਾਂ ਸਾਈ ਦੈ ਦਰ ਵਾੜੀਐ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜੈ ਸਭ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਬਾਬਾ ਸ਼ੇਖ ਫਰੀਦ ਜੀ ਸਲੋਕਾਂ ਦੀ ਕਥਾ ਜਿਹੜੀ ਕਿ ਹੁਣ ਸੋਲਵੇਂ ਸਲੋਕ 'ਤੇ ਪਹੁੰਚੀ। ਬਹੁਤ ਪਿਆਰੇ ਉਪਦੇਸ਼ ਜੀਵਨ ਜਾਚ ਦੀ ਸਿੱਖਿਆ। ਇਹਦੇ ਨਾਲ ਕੋਈ ਪਿਆਰਾ ਸੀ ਆ ਕੇ ਬਾਬਾ ਫਰੀਦ ਜੀ ਨੂੰ ਲੱਗਾ ਬੇਨਤੀ ਕਰਨ ਕਿ ਦੱਸੋ, ਕੋਈ ਉਪਦੇਸ਼ ਦੇਵੋ, ਮੈਂ ਖੁਦਾ ਦੇ ਘਰ ਵਿੱਚ ਕਿਵੇਂ ਪਹੁੰਚਾਂ। ਭਗਤ ਜੱਲਣ ਜੀ ਹੋਏ ਆ ਜਿਨ੍ਹਾਂ ਦਾ ਜਨਮ ਰਣੀਕੇ ਵਿੱਚ ਨਗਰ ਜਿਹੜਾ ਪਾਕਿਸਤਾਨ ਵਿੱਚ ਚਲੇ ਗਏ, ਉਹਨਾਂ ਦਾ ਵਿਆਹ ਬੰਦਗੀ ਵਾਲੀ ਰੂਹ ਮਾਈ ਰਾਮ ਕੀ ਬਹੁਤ ਰੰਗੇ ਹੋਏ ਬੰਦਗੀ ਕਰਦੇ ਨੇ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਭਗਤ ਜੱਲਣ ਜੀ, ਜਿਨ੍ਹਾਂ ਨੂੰ ਬਾਬਾ ਜੱਲਣ ਜੀ ਵੀ ਕਹਿੰਦੇ ਆ, ਪਰ ਬਹੁਤਾ ਪ੍ਰਚਲਿਤ ਜਿਹੜਾ ਹੈਗਾ ਭਗਤ ਜੱਲਣ ਜੀ ਕਰਕੇ। ਮਾਈ ਰਾਮ ਕੀ ਨਾਲ ਜਦੋਂ ਵਿਆਹ ਹੋ ਗਿਆ, ਉਹਨਾਂ ਦੇ ਪੇਕੇ ਪਿੰਡ ਨਸ਼ਹਿਰਾ ਢਾਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਕੋਲ, ਮਾਈ ਨੇ 12 ਸਾਲ ਚਿੱਟਾ ਖੂਹ ਕਰਕੇ ਪ੍ਰਸਿੱਧ ਹੈ। ਉੱਥੇ ਆਏ ਗਏ ਨੂੰ ਜਲ ਛਕਾਉਣਾ, ਸੇਵਾ ਕਰਨੀ, ਜਿਨ੍ਹਾਂ ਦੇ ਪ੍ਰਥਾਈ ਸ਼ਬਦ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਉਂਦਾ ਹੈ, ਬਾਕੀਆਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ। ਕੋਲੇ ਉੱਥੇ ਇੱਕ ਟਿੱਬਾ ਸੀ ਜਿਹਦੇ ਉੱਤੇ ਭਗਤ ਜੱਲਣ ਜੀ ਨੇ ਬੈਠ ਕੇ 12 ਸਾਲ ਤਪ ਕੀਤਾ, ਬਹੁਤ ਬੰਦਗੀ ਕੀਤੀ। ਜਿਹੜੇ ਪ੍ਰਥਾਏ ਸ਼ਬਦ ਵੀ ਆ, ਵੱਡਾ ਕਿੱਕਰ ਵੱਢ ਕੇ ਜਪਮਾਲ ਬਣਾਇਆ, ਉੱਚੇ ਟਿੱਬੇ ਬਹਿ ਕੇ ਠਹਿ ਠਾ ਠਾ ਜਪਾਇਆ, ਬੜੀ ਬੰਦਗੀ ਕੀਤੀ। ਘਰ ਵਿੱਚ ਦੋ ਪੁੱਤਰ ਹੋਏ, ਕਾਂਸੀ ਰਾਮ ਅਤੇ ਬਾਂਸੀ ਰਾਮ, ਉਹ ਵੀ ਰੰਗੇ ਹੋਏ ਦੋਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਮਾਂ, ਮਹਾਰਾਜ ਦੇ ਕੋਲ ਚੀਚਾ ਪਿੰਡ ਨਗਰ ਤੋਂ ਇੱਕ ਜੋੜਾ ਆਇਆ, ਜਿਨ੍ਹਾਂ ਨੇ ਬੜੀ ਢਹਿ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਵਿਆਹੇ ਨੂੰ ਬਹੁਤ ਸਾਲ ਹੋ ਗਏ ਆ, ਆਪ ਜੀ ਦੀ ਮਿਹਰ ਹੋਵੇ ਅਤੇ ਘਰ ਵਿੱਚ ਪੁੱਤਰ ਦੀ ਦਾਤ ਚਾਹੀਦੀ ਹੈ। ਮਹਾਰਾਜ ਨੇ ਵਚਨ ਕੀਤਾ, ਜੇ ਪੁੱਤਰ ਲੈਣਾ ਨਸ਼ਹਿਰੇ ਢਾਲੇ ਚਲੇ ਜਾਓ, ਸਾਡਾ ਉੱਥੇ ਇੱਕ ਭਗਤ ਜਲਣ ਆਪਦੇ ਸਹੁਰੇ ਰਹਿੰਦਾ, ਬੜੇ ਕਬੋਲ ਸਹਿੰਦ ਬੰਦਗੀ ਕਰਦੇ, ਉਹਨੂੰ ਲੋਕ ਲਤਾੜਦੇ ਵੀ ਨੇ, ਉਹਨੂੰ ਘਰੋਂ ਉਹਦੀ ਬੀਬੀ ਰਾਮ ਕੀ ਉਹ ਵੀ ਬਹੁਤ ਪਹੁੰਚੀ ਹੋਈ, ਜਾਓ ਤੁਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰੋ, ਉਹ ਤੁਹਾਡੀ ਝੋਲੀ ਬਖਸ਼ਿਸ਼ ਪਾਉਣਗੇ। ਚੀਚੇ ਨਗਰ ਵਾਲਾ ਪਰਿਵਾਰ ਮਾਈ ਰਾਮ ਕੀ ਦੇ ਰਾਹੀਂ ਬੇਨਤੀ ਕੀਤੀ, ਭਗਤ ਜਲਣ ਜੀ ਨੂੰ ਜਾ ਕੇ ਜਦੋਂ ਮਿਲੇ, ਬੰਦਗੀ ਵਿੱਚ ਉਸ ਸਮੇਂ ਰੰਗੇ ਹੋਏ ਸਨ, ਬੰਦਗੀ ਦਾ ਰੰਗ ਵੀ ਉਦੋਂ ਚੜ੍ਹਦਾ ਜਦੋਂ ਤੁਸੀਂ ਸਮਾਜ ਦੀਆਂ ਵੱਜਦੀਆਂ ਠੋਕਰਾਂ ਨੂੰ ਜਰ ਲਵੋ, ਤੁਸੀਂ ਕਬੋਲਾਂ ਨੂੰ ਜਰਦੇ ਰਹੋ ਅਤੇ ਫਿਰ ਅਗਲੀ ਵੱਡੀ ਖੇਡ ਮਿਲਦੀ ਹੈ। ਜਦੋਂ ਭਗਤ ਜਲਣ ਜੀ ਨੇ ਬੇਨਤੀ ਕੀਤੀ, ਅਸੀਂ ਪੁੱਤਰ ਚਾਹੁੰਦੇ ਹਾਂ ਘਰ ਵਿੱਚ, ਬੰਦਗੀ ਕਰਕੇ ਇੰਨੀ ਸੁਰਤ ਉੱਚੀ ਸੀ, ਜਦੋਂ ਮੱਥਾ ਪੜਿਆ ਦੋਨਾਂ ਦਾ ਤਾਂ ਕਰਮਾਂ ਵਿੱਚ ਪੁੱਤਰ ਹੈ ਨਹੀਂ ਸੀ, ਤੁਹਾਡੇ ਤਾਂ ਪੁੱਤਰ ਹੈ ਨਹੀਂ ਗਾ। ਉਹ ਕਹਿੰਦੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੁਹਾਡੇ ਕੋਲ ਭੇਜਿਆ ਕਿ ਤੁਸੀਂ ਸਾਡੀ ਝੋਲੀ ਭਰ ਸਕਦੇ ਹੋ। ਇੰਨੇ ਚਿਰ ਨੂੰ ਕੋਲੇ ਕਾਂਸੀ ਰਾਮ ਅਤੇ ਬਾਂਸੀ ਰਾਮ ਵੀ ਕੋਲੇ ਸਨ ਅਤੇ ਕਹਿਣ ਲੱਗੇ, ਪਿਤਾ ਜੀ ਜੇ ਗੁਰੂ ਸਾਹਿਬ ਨੇ ਭੇਜਿਆ ਤਾਂ ਕਰੋ ਕਿਰਪਾ, ਅਤੇ ਦੱਸਿਆ ਕਰਮਾਂ ਵਿੱਚ ਹੈ ਨਹੀਂ, ਪਰਮੇਸ਼ੁਰ ਦਾ ਹੁਕਮ ਇਹ। ਰਾਮ ਕੀ ਕਹਿੰਦੀ ਜੇ ਆਏ ਆ, ਗੁਰੂ ਨਾਨਕ ਦਾ ਘਰ ਵੀ ਇਹ ਹੈ ਕਿ ਜਿਹੜਾ ਕੋਈ ਇਹੋ ਜਿਹੀ ਇੱਛਾ ਉਤਾਰ ਕੇ ਆਵੇ ਤਾਂ ਪੂਰੀ ਕਰਨੀ ਚਾਹੀਦੀ ਹੈ। ਅਤੇ ਫਿਰ ਵਚਨ ਕੀਤਾ, ਜੇ ਤੁਸੀਂ ਚਾਹੁੰਦੇ ਹੋ ਝੋਲੀ ਭਰ ਜਾਵੇ, ਇਹਨਾਂ ਤੋਂ ਕਿਸੇ ਦੋਹਾਂ ਨੂੰ ਜਾਣਾ ਪਾਓ ਅਤੇ ਤਾਂ ਇੱਕ ਮਿਲੋ। ਕਾਂਸੀ ਰਾਮ ਅਤੇ ਬਾਂਸੀ ਰਾਮ ਨੇ, ਦੋਨਾਂ ਭਰਾਵਾਂ ਨੇ ਭਾਵ ਭਗਤ ਜਲਣ ਜੀ ਦੇ ਪੁੱਤਰਾਂ ਨੇ ਹੱਥ ਬੰਨ ਲਏ, ਪਿਤਾ ਜੀ ਆਪ ਜੀ ਨੇ ਇੰਨੀ ਘਾਲ ਕਮਾਈ ਕੀਤੀ ਹੈ, ਬੜਾ ਕੁਛ ਸੰਸਾਰ ਤੋਂ ਸਿਹਾ, ਬੜਾ ਸੰਸਾਰ ਨੇ ਲਤਾੜਿਆ ਵੀ ਆਪ ਜੀ ਨੂੰ ਅਤੇ ਮਾਤਾ ਜੀ ਨੂੰ, ਉਹ ਜਰਨ ਯੋਗ ਆ, ਪਰ ਇਹ ਨਹੀਂ ਜਰਿਆ ਜਾਣਾ ਜੇ ਕਿਸੇ ਨੇ ਗੁਰੂ ਨਾਨਕ ਦੇ ਘਰ ਵਾਲੇ ਪਾਸੇ ਉਂਗਲ ਕਰ ਦਿੱਤੀ। ਅਸੀਂ ਹੁਕਮ ਕਰੋ, ਅਸੀਂ ਦੋਨੇ ਭਰਾ ਜਾਣ ਨੂੰ ਤਿਆਰ। ਕਾਂਸੀ ਰਾਮ ਅਤੇ ਬਾਂਸੀ ਰਾਮ ਦੋਨੇ ਭਰਾ ਨੂੰ ਭਗਤ ਜਲਣ ਨੇ ਆਖਿਆ ਵੀ ਆਓ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਆ ਜਾਵੋ। ਰਾਮ ਕੀ ਨੂੰ ਕਿਹਾ ਇਹਨਾਂ ਉੱਤੇ ਚਿੱਟੇ ਵਸਤਰ ਖੱਪਣਾ ਵਾਲੇ ਪਾਓ, ਇਹਨਾਂ 'ਤੇ ਬੈਠੇ ਅਰਦਾਸ ਕੀਤੀ। ਚੀਚੇ ਨਗਰ ਵਾਲੇ ਵੀ ਕੋਲੇ ਬੈਠੇ ਸਨ, ਦੋਨਾਂ ਪੁੱਤਰਾਂ ਦੇ ਜਦੋਂ ਮੱਥੇ 'ਤੇ ਹੱਥ ਫੇਰਿਆ ਸਰੀਰ 'ਤੇ ਆ ਗਏ। ਆਏ ਜਗਿਆਸੂ ਦੀ ਝੋਲੀ ਭਰੀ ਗਈ, ਆਉਂਦੇ ਸਾਲ ਪੁੱਤਰ ਦੀ ਦਾਤ ਮਿਲੀ। ਬਾਬਾ ਫਰੀਦ ਜੀ ਦੇ ਸਲੋਕ ਕੁਛ ਐਂ ਕਹਿ ਰਹੇ ਨੇ, ਜੇ ਆਪਾਂ ਖੁਸ਼ੀ ਚਾਹੁੰਦੇ ਹਾਂ ਤਾਂ ਕਿਵੇਂ ਕਿਵੇਂ ਸਿੱਖ ਨੂੰ ਬਣਨਾ ਪੈਣਾ। ਕਰੋ ਸਰਵਣ ਜੀ
ਫਰੀਦਾ ਥੀਓ ਪਵਾਹੀ ਦੱਬ।
ਕਹਿੰਦੇ ਜਿਵੇਂ ਰਾਹ ਦੀ ਦੱਬ ਭਾਵ ਰਾਹ ਦਾ ਘਾਹ ਹੋਵੇ, ਜਿਹਦੇ ਉੱਤੇ ਹਰ ਤੁਰਨ ਵਾਲਾ ਪੈਰ ਰੱਖ ਕੇ ਲੰਘਦਾ ਹੋਵੇ। ਸੌਖੀ ਨਹੀਂ ਗੁਰਸਿੱਖੀ ਕਮਾਉਣੀ, ਬੜਾ ਕੁਛ ਝੱਲਣਾ ਪੈਂਦਾ। ਇਹ ਨਹੀਂ ਇਕੱਲੇ ਇਸ ਘਰ ਵਿੱਚ ਸਰੂਪੇ ਮਿਲਦੇ ਆ, ਜਿਹੜਾ ਅਸਲੀ ਸਰੂਪ ਆ ਜਿਹੜਾ ਗੁਰੂ ਵਾਲੇ ਪਾਸੋਂ ਮਿਲਦਾ ਲੈਣ ਵਾਸਤੇ ਬੜਾ ਕੁਛ ਸਹਿਣਾ ਪੈਂਦਾ। ਪਹਿਲਾਂ ਇੱਕ ਨਹੀਂ ਬੇਅੰਤ ਸਾਧੂਆਂ ਦੀ ਇੱਕ ਸਿੱਖ ਹੋਇਆ ਜਿਹਦਾ ਨਾਂ ਸੀ ਭਾਈ ਜੱਗਾ। ਮਨ ਵਿੱਚ ਇੱਛਾ ਆ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲੈਣੀ ਹੈ ਅਤੇ ਕਿਵੇਂ ਲਈ ਜਾਵੇ। ਅਤੇ ਕਿਸੇ ਨੇ ਕਿਹਾ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜਿਆਂ ਨੂੰ ਬਹੁਤ ਪਸੰਦ ਕਰਦੇ ਆ, ਵੀ ਜੇ ਕੋਈ ਉਹਨਾਂ ਦੇ ਘੋੜਿਆਂ ਨੂੰ ਪਿਆਰ ਕਰੇ ਤਾਂ ਮਹਾਰਾਜ ਉਹਨੂੰ ਕਰਦੇ। ਹਨ ਭਾਈ ਜੱਗਾ ਮਹਾਰਾਜ ਦੇ ਘੋੜਿਆਂ ਨੂੰ ਪਿਆਰ ਕਰਨ ਲੱਗਾ, ਸੇਵਾ ਕਰਨ ਲੱਗਾ। ਇੱਕ ਦਿਨ ਮਹਾਰਾਜ ਨੇ ਪੁੱਛਿਆ ਘੋੜੇ ਬੜੇ ਸ਼ਿੰਗਾਰੇ ਹੁੰਦੇ ਆ, ਕੌਣ ਕਰਦਾ? ਦੱਸਿਆ ਮਹਾਰਾਜ ਇੱਕ ਜੱਗਾ ਨਾਂ ਦਾ ਸਿੱਖ ਆਇਆ ਅਤੇ ਬੜਾ ਪਿਆਰ ਕਰਦਾ ਆਪ ਜੀ ਦੇ ਘੋੜਿਆਂ ਨੂੰ। ਮਹਾਰਾਜ ਕਹਿੰਦੇ ਬੁਲਾਓ ਭਾਈ। ਬੜਾ ਪਿਆਰ ਦਿੱਤਾ ਮਹਾਰਾਜ ਨੇ। ਮਹਾਰਾਜ ਨੇ ਵਚਨ ਕਰ ਦਿੱਤਾ ਵੀ ਜਦੋਂ ਸਾਨੂੰ ਘੋੜੇ ਦੀ ਲੋੜ ਹੋਵੇ ਤਾਂ ਤੂੰ ਭਾਈ ਘੋੜਾ ਸ਼ਿੰਗਾਰ ਕੇ ਅਤੇ ਸਾਡੇ ਕੋਲ ਤੂੰ ਅੱਜ ਤੋਂ ਲੈ ਕੇ ਆਇਆ ਕਰਨਾ ਜੀ। ਸੱਤ ਮਹਾਰਾਜ ਪਿਆਰ ਦੇਣ ਲੱਗੇ। ਪਿਆਰ ਦੇ ਵਿੱਚ ਇੱਕ ਦਿਨ ਮਹਾਰਾਜ ਤੋਂ ਵਚਨ ਇਹ ਵੀ ਲੈ ਲਿਆ ਵੀ ਪਿਆਰੇ ਮੰਗ ਕੀ ਮੰਗਦਾ। ਮਹਾਰਾਜ ਟੁੱਟਿਆ ਤਾਂ ਅੱਜ ਕਿਰਪਾ ਕਰਕੇ ਬਚਨ ਦੇਵੋ, ਅੱਗੇ ਆਪ ਜੀ ਕਿਸੇ ਚੀਜ਼ ਦਾ ਕਈ ਵਾਰ ਸਹਾਰਾ ਲੈ ਕੇ ਚੜ੍ਹਦੇ ਹਾਂ ਘੋੜੇ 'ਤੇ। ਮੇਰੀ ਬੇਨਤੀ ਹੈ ਰਕਾਬ 'ਤੇ ਚਰਨ ਟਿਕਾਉਣ ਤੋਂ ਪਹਿਲਾਂ ਆਪ ਜੀ ਮੇਰੇ ਉੱਤੇ ਚਰਨ ਟਿਕਾ ਕੇ ਅਤੇ ਫਿਰ ਰਕਾਬ 'ਚ ਟਿਕਾਇਆ ਕਰੋ ਜੀ। ਸੱਤ ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ। ਜਦੋਂ ਮਹਾਰਾਜ ਨੇ ਜੱਗੇ ਨੇ ਘੋੜਾ ਲੈ ਕੇ ਆਉਣਾ ਮਹਾਰਾਜ ਕੋਲ, ਮਹਾਰਾਜ ਨੇ ਜੱਗੇ ਉੱਤੇ ਆਪਦਾ ਇੱਕ ਚਰਨ ਪਹਿਲਾਂ ਰੱਖਣਾ ਅਤੇ ਰਕਾਬ 'ਚ ਪਾ ਕੇ ਅਤੇ ਫਿਰ ਘੋੜੇ 'ਤੇ ਸਵਾਰ ਹੋਣਾ ਨੀਲੇ 'ਤੇ। ਮਹਾਰਾਜ ਦਰਸ਼ਨ ਕਰਨੇ 'ਤੇ ਬੜਾ ਖੁਸ਼ ਹੋਣਾ। ਇੱਕ ਦਿਨ ਘੋੜਾ ਲੈ ਕੇ ਤਾਂ ਆਇਆ ਪਰ ਭਾਈ ਜੱਗਾ ਮਹਾਰਾਜ ਦਰਸ਼ਨ ਨਹੀਂ ਕਰ ਰਿਹਾ, ਨੀਵੀਂ ਪਾਈ ਹੋਈ ਹੈ। ਜੱਗਿਆ ਬਈ ਮੂੰਹ ਤਾਂ ਚੱਕ। ਮਹਾਰਾਜ ਪਿਆਰ ਵਿੱਚ ਕਹਿੰਦੇ ਤੇਰੇ ਦਰਸ਼ਨ ਨਹੀਂ ਸਾਨੂੰ ਹੋ ਰਹੇ। ਜੱਗਾ ਨੀਵੀਂ ਪਾਈ ਹੋਈ ਹੈ। ਮਹਾਰਾਜ ਨੇ ਆਪਦਾ ਹੱਥ ਜੱਗੇ ਵਾਲੇ ਅਤੇ ਮੁੱਖ ਦੇ ਥੱਲੇ ਦੇ ਕੇ ਅਤੇ ਉੱਪਰ ਨੂੰ ਚੱਕਿਆ, ਦੇਖਿਆ ਮੂੰਹ 'ਤੇ ਕੁਛ ਨੀਲ ਦਾਗ ਪਏ ਲੱਗਦੇ। ਜੱਗਿਆ ਵੀ ਇਹ ਕੀ ਗੱਲ, ਅੱਖਾਂ ਭਰ ਕੇ ਦੱਸਿਆ ਮਹਾਰਾਜ ਤੁਹਾਡਾ ਪਿਆਰ ਪਿਆਰ ਮਹਾਰਾਜ ਤੁਸੀਂ ਪਿਆਰ ਕਰਦੇ ਹੋ, ਆਪ ਜੀ ਚਰਨ ਟਿਕਾਉਂਦੇ ਹੋ, ਆਪ ਜੀ ਘੋੜੇ ਦੀ ਸੇਵਾ ਲੈਂਦੇ ਹੋ ਅਤੇ ਕਈਆਂ ਨੇ ਈਰਖਾ ਵਿੱਚ ਵੱਸ ਹੋ ਕੇ ਕੱਲ੍ਹ ਮੇਰੇ ਮੁੱਖ 'ਤੇ ਚਪੇੜਾਂ ਮਾਰੀਆਂ। ਮਹਾਰਾਜ ਨੇ ਬੇਅੰਤ ਪਿਆਰ ਦਿੱਤਾ। ਲੋਕ ਅਤੇ ਪਰਲੋਕ ਦੇ ਸੁੱਖ ਵੀ ਦਿੱਤੇ ਜਾਂਦੇ ਨੇ। ਭਾਵ ਸੌਖਾ ਨਹੀਂ ਹੈਗਾ, ਜਿਉਂ ਜਿਉਂ ਤੁਸੀਂ ਗੁਰੂ ਦੇ ਨੇੜੇ ਹੋਵੋਗੇ ਦੁਸ਼ਮਣ ਵੈਰੀ ਵਧਣਗੇ। ਉਸ ਘਰ ਵਿੱਚ ਵੜਨ ਤੋਂ ਪਹਿਲਾਂ ਕਹਿੰਦੇ ਇਉਂ ਬਣਾ ਲਾ ਆਪਦੇ ਆਪ ਨੂੰ ਜਿਵੇਂ ਇੱਕ ਰਸਤੇ ਦਾ ਘਾਹ ਹੋਵੇ ਜਿਹਦੇ ਉੱਤੇ ਹਰ ਪੈਰ ਰੱਖ ਕੇ ਉਹਨੂੰ ਲਤਾੜ ਕੇ ਜਿਵੇਂ ਲੰਘਦਾ ਹੋਵੇ। ਜੇ
ਸਾਈ ਲੋੜ ਹੈ ਸਭ,
ਕਹਿੰਦੇ ਜੇ ਤੂੰ ਚਾਹੁੰਦਾ ਤੈਨੂੰ ਪਰਮਾਤਮਾ ਦੇ ਦਰਸ਼ਨ ਹੋਣ, ਤੈਨੂੰ ਪਰਮਾਤਮਾ ਦੀ ਖੁਸ਼ੀ ਮਿਲੇ ਜੀ।
ਇੱਕ ਛਿੱਜ ਹੈ ਬਿਆਲ ਤਾੜੀ ਹੈ,
ਕਹਿੰਦੇ ਇੱਕ ਆਉਂਦੇ ਨੇ ਕਹਿੰਦੇ ਕਬੂਲਾਂ ਦੇ ਕਹਿੰਦੇ ਦਾਹ ਮਾਰਦੇ ਨੇ, ਉਸ ਘਾਹ ਨੂੰ ਵੱਢ ਦਿੰਦੇ ਨੇ। ਭਾਵ ਸਰੀਰ ਨੂੰ ਲਾ ਲਓ, ਇੱਕ ਬੋਲ ਬੋਲਦੇ ਨੇ। ਕਿ ਸਵਾਲ ਪੁੱਛਿਆ ਸੀ ਨਾ ਕਿਸੇ ਜਗਿਆਸੂ ਨੇ ਬਾਬਾ ਫਰੀਦ ਜੀ ਤੋਂ ਵੀ ਕਿਵੇਂ ਮੈਂ ਉਹਦੇ ਘਰ ਵਿੱਚ ਪਹੁੰਚਾਂ, ਕਹਿੰਦੇ ਇੱਕ ਤੈਨੂੰ ਕੌੜੇ ਬੋਲ ਬੋਲਣਗੇ, ਤੈਨੂੰ ਐਂ ਲੱਗਣਾ ਜਿਵੇਂ ਕਿਰਪਾਨਾਂ ਚੱਲਦੀਆਂ, ਇੱਕ ਤੈਨੂੰ ਇਉਂ ਬੋਲਣਗੇ, ਇੱਕ ਤੈਨੂੰ ਹਉਮੈ ਵਿੱਚ ਆ ਕੇ ਤੈਨੂੰ ਲਤਾੜਨਗੇ ਜੀ।
ਤਾਂ ਸਾਈ ਦੇ ਦਾਰੇ ਵਾੜੀ ਹੈ,
ਜੇ ਤੂੰ ਉਵੇਂ ਜਿਵੇਂ ਘਾਹ ਨੂੰ ਦੱਬ ਨੂੰ ਜਦੋਂ ਆਪਾਂ ਮਸਲਦੇ ਹਾਂ ਚੰਗੀ ਤਰ੍ਹਾਂ ਪੈਰਾਂ ਨਾਲ, ਫਿਰ ਉਹਦੀਆਂ ਚਟਾਈਆਂ ਬਣਦੀਆਂ, ਫਿਰ ਉਹੀ ਚਟਾਈਆਂ ਗੁਰਦੁਆਰਿਆਂ 'ਚ ਮੰਦਰਾਂ ਮਸਜਿਦਾਂ 'ਚ ਸਾਰੇ ਥਾਂ ਜਾਂਦੀਆਂ। ਭਾਵ ਜੇ ਆਪਦੇ ਆਪ ਨੂੰ ਤੂੰ ਇੰਨਾ ਮੁਕਾਮੇਗਾ ਅਤੇ ਤਾਂ ਤੂੰ ਪਰਮਾਤਮਾ ਦੇ ਦਰ ਵਿੱਚ ਪਹੁੰਚ ਸਕਦਾ ਜੀ।
ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਈ।
ਕਿਸੇ ਨੇ ਪੁੱਛਿਆ, ਦੇਖਿਆ ਬਾਬਾ ਫਰੀਦ ਜੀ ਬੈਠੇ ਸਨ ਮਿੱਟੀ 'ਤੇ ਹੀ, ਅਤੇ ਮਜ਼ਾਕ ਕਰਦੇ ਨੇ, ਚਿੱਟੇ ਸੋਹਣੇ ਉਹਦੇ ਕੱਪੜੇ ਪਾਏ ਨੇ, ਅਤੇ ਮਜ਼ਾਕ ਕਰਦਾ ਪੁੱਛਦਾ ਵੀ ਕੀ ਗੱਲ, ਤੁਸੀਂ ਮਿੱਟੀ 'ਤੇ ਬੈਠੇ ਹੋ। ਉਹਨੂੰ ਸਮਝਾਉਣ ਵਾਸਤੇ, ਕਿਉਂ ਜੇ ਖੁਸ਼ੀ ਲੈਣੀ ਹੈ ਤਾਂ ਮਿੱਟੀ ਹੀ ਹੋਣਾ ਪੈਣਾ। ਭਗਤ ਜੱਲਣ ਜੀ ਮਨ ਵਿੱਚ ਇੱਛਾ ਆ ਗਈ ਕਿ ਮੈਂ ਕੁਛ ਦਿਹਾੜੀਆਂ ਕਰਾਂ, ਕੰਮ ਵੀ ਕਰਕੇ ਦੇਖਾਂ। ਕੰਮ ਕਰਨ ਦੀ ਮਨ ਵਿੱਚ ਇੱਛਾ ਆਈ, ਲਾਹੌਰ ਸ਼ਹਿਰ ਵਿੱਚ ਚਲੇ ਗਏ ਅਤੇ ਸੇਠ ਜਿਹੜਾ ਬਹੁਤ ਵੱਡੀ ਹਵੇਲੀ ਬਣਾ ਰਿਹਾ ਸੀ, ਜਾ ਕੇ ਕੰਮ ਦੀ ਮੰਗ ਕੀਤੀ। ਉੱਥੇ ਇੱਕ ਮੁਨੀਮ ਸੀ ਜਿਹੜਾ ਕੰਮ ਕਰਵਾ ਰਿਹਾ ਸੀ ਸਾਰਿਆਂ ਤੋਂ, ਜਿਹੜਾ ਕੰਮ ਕਰਵਾ ਰਿਹਾ ਸੀ ਬੜੇ ਕਬੋਲ ਬੋਲਦਾ, ਸਾਰਿਆਂ ਨੂੰ ਲਤਾੜਦਾ ਵੀ ਕਈ ਤਰ੍ਹਾਂ ਦੇ। ਪਰ ਭਗਤ ਜੱਲਣ ਜੀ ਦਾ ਪ੍ਰਤਾਪ ਦੇਖ ਕੇ ਤੇ ਹੱਥ ਵੀ ਬੜੇ ਬੰਦ ਹੈ, ਪੈਸੇ ਦੇਣ ਲੱਗਿਆ ਵੀ ਅੱਗੇ ਪਿੱਛੇ ਕਰਦਾ। 15 ਦਿਨ ਦਿਹਾੜੀ ਕੀਤੀਆਂ, ਪੈਸੇ ਲੈ ਕੇ ਮੁੜ ਪਏ ਅਤੇ ਉਹ ਪੁੱਛਦਾ ਮੁਨੀਮ, ਮੈਂ ਕਬੂਲ ਵੀ ਬੋਲਦਾ ਅਤੇ ਤੂੰ ਗੁੱਸਾ ਨਹੀਂ ਕੋਈ ਮੰਨਦਾ, ਤੇਰਾ ਇਹ ਪਿਆਰ ਦੇਖ ਕੇ ਮੈਂ ਤੈਨੂੰ ਜੀ ਕਹਿਣ 'ਤੇ ਮਜਬੂਰ ਹੋ ਗਿਆ। ਇੰਨੇ ਚਿਰ ਨੂੰ ਭਗਤ ਜੱਲਣ ਜੀ ਨੇ ਬਚਨ ਕੀਤਾ, ਗੁਰਬਾਣੀ ਦਾ ਵਾਕ ਸਾਂਝਾ ਕੀਤਾ, ਜੇ ਕੋਈ ਜੀਓ ਕਹੇ ਉਹਨਾਂ ਕੋ ਜਮਕੀ ਤਲਬ ਨਾ ਹੋਈ। ਕਹਿੰਦੇ ਜਮ ਵੀ ਉਹਨਾਂ ਨੂੰ ਬੁਲਾਉਂਦੇ ਨਹੀਂ, ਅਤੇ ਦੱਸਿਆ ਮੁਨੀਮ ਨੂੰ ਤੇਰੇ ਕੋਲ ਦਿਨ ਗਿਣਵੇਂ ਰਹਿ ਗਏ ਨੇ, ਜਦ ਤੂੰ ਜਾਵੇਂਗਾ ਗੁਰੂ ਨਾਨਕ ਦੇ ਘਰ ਦਾ ਸਿੱਖਾਂ ਬਚਨ ਕਰਦਾ ਤੇਰਾ ਅੱਗਾ ਸਵਾਰ ਦੇਵਾਂਗੇ। ਜਦੋਂ ਸਮਾਂ ਬਣਿਆ ਭਗਤ ਜੱਲਣ ਜੀ ਮਾਈ ਰਾਮ ਕੀ ਦੋਨੇ ਜਾ ਰਹੇ ਸਨ ਸਵੇਰੇ ਅੰਮ੍ਰਿਤ ਵੇਲੇ 2 ਵਜੇ ਦਾ ਸਮਾਂ ਹੋਇਆ, ਭਗਤ ਜਲਣ ਜੀ ਨੇ ਆਵਾਜ਼ ਦਿੱਤੀ, ਰਾਮ ਕੀ, ਹੱਥ ਬੰਨ ਕੇ ਖੜੀ ਹੋ ਗਈ ਸੇਵਾ 'ਚ। ਸੇਠ ਦੇ ਮੁਨੀਮ ਕੋਲ ਕੰਮ ਕੀਤਾ ਸੀ 15 ਦਿਨ, ਉਹ ਸਰੀਰ ਛੱਡ ਕੇ ਚੱਲਿਆ ਜਾ ਕੇ ਉਹਦਾ ਉਧਾਰ ਕਰਵਾ ਦੇ ਜਾ ਕੇ। ਰਾਮ ਕੀ ਨੇ ਸਰੀਰ ਤਿਆਗਿਆ, ਗਈ ਧਰਮ ਰਾਜੇ ਨੂੰ ਹੁਕਮ ਕਰ ਦਿੱਤਾ, ਕੋਈ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਹੁਕਮ ਚੱਲਦੇ ਨੇ ਅੱਗੇ। ਅਤੇ ਜਦੋਂ ਹੁਕਮ ਕੀਤਾ ਤਾਂ ਧਰਮ ਰਾਜਾ ਖੜਾ ਹੋ ਗਿਆ, ਦੇਖ ਕੇ ਹੱਥ ਬੰਨੇ ਅਤੇ ਕਿਹਾ ਇਹਨਾਂ ਨੂੰ ਸੱਚਖੰਡ ਭੇਜ ਦੇ। ਮਹਾਰਾਜ ਅੱਗੇ ਬਚਨ ਵੀ ਆਉਂਦਾ, ਜਦੋਂ ਅੱਗੇ ਮਹਾਰਾਜ ਨੇ ਦਰਸ਼ਨ ਦੇਣੇ ਆ ਭਗਤ ਜਲਣ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਉਦੋਂ ਕਈ ਤਰ੍ਹਾਂ ਦੇ ਵਰ ਵੀ ਦੇਣੇ ਆ। ਭਗਤ ਜਲਣ ਦਾ ਨਾਂ ਲੈਣ ਦੀ ਦੇਰ ਸੀ, ਸੇਠ ਦਾ ਆਵਾਗੌਣ ਮਿਟ ਗਿਆ। ਕੁਛ ਸਮੇਂ ਦੇ ਵਿੱਚ ਰਾਮ ਕੀ ਸਰੀਰ ਵਿੱਚ ਆਈ ਅਤੇ ਹੱਥ ਬੰਨੇ ਅਤੇ ਪ੍ਰੇਮ ਵਿੱਚ ਕਿਹਾ, ਆਪ ਜੀ ਦਾ ਜਿਹੜਾ ਹੁਕਮ ਸੀ ਮੈਂ ਉਹ ਵਜਾ ਆਈ ਹਾਂ, ਉਸ ਮੁਨੀਮ ਦਾ ਭਲਾ ਹੋ ਗਿਆ। ਭਗਤ ਜਲਣ ਜੀ ਕਹਿੰਦੇ ਤੂੰ ਆਉਣਾ ਨਹੀਂ ਸੀ, ਹੁਣ ਤੂੰ ਆ ਗਈ ਹੈ, ਲੋਕ ਤੈਨੂੰ ਸਵਾਲ ਪੁੱਛਣਗੇ ਵੀ ਉੱਥੇ ਕਿਵੇਂ ਸੀ, ਜੇ ਝੂਠ ਬੋਲੇਂਗੀ ਤਾਂ ਗੁਨਾਹਗਾਰ ਬਣੇਗੀ, ਜੇ ਤੂੰ ਸੱਚ ਦੱਸਿਆ। ਜਿਹੜੇ ਗੁਰੂ ਨਾਨਕ ਦੇ ਘਰ ਦਾ ਅਸੂਲ ਆ ਕਈ ਗੱਲਾਂ ਦਾ ਪਰਦਾ ਰੱਖਣਾ, ਫਿਰ ਜੇ ਉਹ ਖੋਲਦੀ ਆ। ਲੋਕਾਂ ਨੇ ਬੜੇ ਤਰ੍ਹਾਂ ਸ਼ੰਕੇ ਕਿ ਪਹੁੰਚੇ ਨਹੀਂ, ਮਨ ਸ਼ੰਕਾ ਵਿੱਚ ਤੇ ਹਾਸਾ ਕਰਨਗੇ, ਹੁਣ ਅਸੀਂ ਚਾਹੁੰਦੇ ਹਾਂ ਤੂੰ ਸਰੀਰ ਤਿਆਗ ਦੇ। ਰਾਮ ਕੀ ਦੇ ਅੱਖਾਂ ਵਿੱਚ ਜਲ ਆ ਗਿਆ ਅਤੇ ਬੇਨਤੀ ਕੀਤੀ, ਮੇਰੇ ਮਨ ਦੀ ਇੱਛਾ ਸੀ ਕਿ ਮੈਂ ਆਪ ਜੀ ਦੇ ਨਾਲ ਸਰੀਰ ਤਿਆਗਾਂ। ਅਤੇ ਕਿਹਾ ਠੀਕ ਆ ਰਾਮ ਕੀ, ਹੁਣ ਤੂੰ ਚੱਲੀ ਆ, ਤੂੰ ਪਹੁੰਚਣਾ ਗੁਰੂ ਨਾਨਕ ਦੇ ਚਰਨਾਂ ਵਿੱਚ, ਤੇਰਾ ਦੁਸਹਿਰਾ ਕਰਕੇ ਅਤੇ ਅੱਜ ਤੋਂ 13ਵੇਂ ਦਿਨ ਤੈਨੂੰ ਮੈਂ ਉੱਪਰ ਆ ਕੇ ਮਿਲੂੰਗਾ। ਦੋਨਾਂ ਨੇ ਹੱਥੀਂ ਚਿਖਾ ਚਿਣੀ, ਭਗਤ ਜਲਣ ਜੀ ਨੇ ਅਤੇ ਰਾਮ ਕੀ ਨੇ, ਕਿਉਂ ਇਕੱਠਿਆਂ ਨੇ ਨਾਮ ਜਪਿਆ ਸੀ ਨਾ। ਜਿੱਥੇ ਦੋਨੇ ਪਰਿਵਾਰ ਦੇ ਜੀ ਬੰਦਗੀ ਵਾਲੇ ਹੋਣ, ਮਹਾਰਾਜ ਬੇਅੰਤ ਖੁਸ਼ੀਆਂ ਦਿੰਦੇ ਉਹਨਾਂ ਪਰਿਵਾਰਾਂ 'ਚ, ਜਿਹਨਾਂ ਪਰਿਵਾਰਾਂ ਵਿੱਚ ਦੋਨੇ ਜੀ ਲੜਨ, ਕਿਤੇ ਵੀ ਗੁਰੂ ਨਾਨਕ ਦੀ ਖੁਸ਼ੀ ਨਹੀਂ ਹੁੰਦੀ, ਕਿਤੇ ਦਰਸ਼ਨ ਨਹੀਂ ਹੁੰਦੇ ਉਹਨਾਂ ਘਰਾਂ ਵਿੱਚ, ਮਹਾਰਾਜ ਕੋਈ ਜੀਵਨ ਵਿੱਚ ਅਨੁਭਵ ਵੀ ਨਹੀਂ ਹੋਣ ਦਿੰਦੇ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ, ਜਿਹਨਾਂ ਘਰਾਂ ਵਿੱਚ ਕਲੇਸ਼ ਹੈ ਉਹਨਾਂ ਘਰਾਂ ਵਿੱਚ ਕਰਜ਼ੇ ਅਤੇ ਦੁੱਖ ਵੱਧ ਜਾਂਦੇ, ਜਿਹਨਾਂ ਘਰਾਂ ਵਿੱਚ ਪਿਆਰ ਤਫਾਕ, ਗੁਰੂ ਨਾਨਕ ਦੀਆਂ ਬਰਕਤਾਂ ਆਪੇ ਆਉਣ ਲੱਗ ਜਾਂਦੀਆਂ, ਕਿਉਂ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਆਪੇ ਫਿਰ ਸਾਰੇ ਪਾਸੋਂ ਖੁਸ਼ੀ ਮਿਲਦੀ ਹੈ। ਸੱਤ ਵਚਨ ਕਰ ਦਿੱਤਾ ਮਾਈ ਰਾਮ ਕੀ ਨੇ, ਭਗਤ ਜਲਣ ਜੀ ਦੇ ਆਪਦੇ ਘਰ ਵਾਲੇ ਦੇ ਚਰਨਾਂ 'ਤੇ ਨਮਸਕਾਰ ਕਰ ਦਿੱਤੇ, ਚਿਖਾ 'ਤੇ ਪਈ ਅਤੇ ਸਰੀਰ ਤਿਆਗ ਦਿੱਤਾ। ਅੱਜ ਦਿਨ 13ਵਾਂ ਆ ਗਿਆ, ਆਪਦੇ ਨਗਰ ਦੇ ਵਿੱਚ ਨਸ਼ਹਿਰਾ ਢਾਲਾਂ, ਪਿੰਡ ਵਾਲਿਆਂ ਨੂੰ ਪਤਾ ਸੀ ਵੀ ਅੱਜ ਦਿਨ 13ਵਾਂ ਆ ਗਿਆ ਅਤੇ ਅਸੀਂ ਕੋਈ ਬਚਨ ਲੈ ਲਈਏ। ਜਿਹੜਾ ਤਲਾਅ ਸੀ ਜਿਹਦੇ ਵਿੱਚ ਉਹ ਇਸ਼ਨਾਨ ਕਰਿਆ ਕਰਦੇ। ਸਾਰਿਆਂ ਨੂੰ ਵਚਨ ਕੀਤੇ ਨੇ ਕਿ ਗੁਰੂ ਨਾਨਕ ਦੇ ਚਰਨਾਂ ਦੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਛੇਵੀਂ ਦੀ ਸੇਵਾ ਕਰਨੀ ਆ ਅਤੇ ਖੁਸ਼ੀਆਂ ਲੈਣੀਆਂ। ਅਤੇ ਕਹਿੰਦੇ ਫਿਰ ਤੁਸੀਂ, ਕਹਿੰਦੇ ਤੁਸੀਂ ਬਚਨ ਸੁਣਿਆ ਹੋਣਾ, ਸੂਰਜ ਕਿਰਨ ਮਿਲੀ ਜਲ ਕਾ ਜਲ ਹੋ ਆ ਰਾਮ। ਕਹਿੰਦੇ ਤੁਹਾਨੂੰ ਇਹ ਪੰਕਤੀ ਸਿੱਧ ਕਰਕੇ ਤੇ ਅਸੀਂ ਜਾਣ ਲੱਗੇ ਹਾਂ। ਦੇਖਦੇ ਹਾਂ ਸਾਹਮਣੇ ਉਸ ਤਲਾਬ ਵਿੱਚ ਬੜੇ ਤੇ ਸਿਰਫ ਜਲ ਦਾ ਦਿਸਦਾ ਰਹਿ ਗਿਆ, ਸਰੀਰ ਮਿਲਿਆ ਨਹੀਂ। ਬੰਦਗੀ ਵਾਲਿਆਂ ਦੀ ਖੇਡ ਵੱਡੀ ਹੈ, ਪਰ ਉਹ ਤੋਂ ਪਹਿਲਾਂ ਕੀ ਬਣਨਾ ਪੈਂਦਾ ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਖਾਕ ਨਾ ਨਿੰਦੀਐ।
ਕਹਿੰਦੇ ਖਾਕ ਨੂੰ ਪਾਵ ਕਿਤੇ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ ਕਿ ਅਸੀਂ ਕੌਣ, ਮਾਟੀ ਕਾ ਪੁੱਤਰ ਕੈਸੇ ਨਚਤ ਹੈ, ਅਸੀਂ ਵੀ ਮਿੱਟੀ ਦੇ ਹਾਂ। ਅਤੇ ਜੇ ਮਿੱਟੀ ਹੋਈ, ਮਿੱਟੀ ਨੂੰ ਤਾਂ ਕੋਈ ਦੁੱਖ ਹੀ ਨਹੀਂ ਲੱਗਦਾ, ਭਾਵ ਕੋਈ ਮਹਿਸੂਸ ਨਹੀਂ ਹੁੰਦਾ ਜੀ।
ਖਾਕੂ ਜੇਡ ਨ ਕੋ,
ਕਹਿੰਦੇ ਮਿੱਟੀ ਵਰਗੀ ਕੋਈ ਹੋਰ ਖੇਡ ਨਹੀਂ ਹੈਗੀ ਜੀ।
ਜੀਵ ਦਿਆ ਪੈਰਾ ਤਲੈ ਮੋਇਆ ਉੱਪਰ ਹੋਏ।
ਕਹਿੰਦੇ ਜਿਉਂਦੇ ਜੀ ਇਹਨਾਂ ਸਾਧੂਆਂ ਨੂੰ ਜਿਹੜੇ ਮਿੱਟੀ ਰੂਪ ਹੋਏ ਹੁੰਦੇ ਨੇ, ਲੋਕ ਇਹਨਾਂ ਨੂੰ ਪੈਰਾਂ ਨਾਲ ਲਤਾੜਦੇ ਨੇ ਅਤੇ ਫਿਰ ਮੋਇਆ ਉੱਪਰ ਹੋਏ। ਉਹ ਕਿਵੇਂ? ਫਿਰ ਇਹੀ ਜਿਹੜੇ ਮਿੱਟੀ ਪਹਿਲਾਂ ਬਣ ਕੇ ਲਤਾੜੇ ਜਾਂਦੇ ਨੇ, ਮਿੱਟੀ ਭਾਵ ਆਪਦੇ ਆਪਾ ਭਾਵ ਨੂੰ ਮੁਕਾ ਕੇ ਰੱਖਦੇ ਨੇ, ਫਿਰ ਸਮਾਂ ਪੈਣ 'ਤੇ ਇਹਨਾਂ ਦੇ ਨਾਂ ਦੇ ਉੱਤੇ, ਇਹਨਾਂ ਦੀਆਂ ਗਵਾਹੀਆਂ ਦੇ ਉੱਤੇ ਤੇ ਖਹਿੜਾ ਛੁੱਟਦਾ ਜੀ।
ਫਰੀਦਾ ਜਾ ਲੱਭ ਤਾਂ ਨੇ ਹੋ ਕਿਆ, ਲੱਭ ਤਾਂ ਕੂੜਾ ਨੇ ਹੋ।
ਇੱਕ ਪੰਡਿਤ ਬੈਠਾ ਸੀ, ਮੂੰਹ ਤੋਂ ਬੜਾ ਰਾਮ ਰਾਮ ਵੀ ਕਵੇ ਤੇ ਪੈਸੇ ਫੜ ਫੜ ਕੇ ਵੀ ਰੱਖੀ ਜਾਵੇ। ਬਾਬਾ ਫਰੀਦ ਜੀ ਨੇ ਸਲੋਕ ਉਚਾਰਿਆ, ਫਿਰ ਸੋਝੀ ਦੇਣੀ ਸੀ। ਕਹਿੰਦੇ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਜੇ ਤਾਂ ਲੋਭ ਹੈ, ਜੇ ਗੁਰੂ ਤੱਕ ਸਿਰਫ ਮੰਗਾਂ ਹੀ ਨੇ ਇਕੱਲੀਆਂ ਤੇ ਪਿਆਰ ਨਹੀਂ ਹੈਗਾ। ਉਹ ਜੇ ਅੱਖਾਂ ਵਿੱਚ ਹੰਝੂ ਆਉਂਦੇ ਨੇ, ਉਹ ਦੁਨਿਆਵੀ ਦੁੱਖਾਂ ਕਰਕੇ ਵੀ ਹੋ ਸਕਦੇ ਨੇ। ਉਹ ਜਿਹੜੇ ਅੱਖਾਂ ਵਿੱਚ ਹੰਝੂ ਨੇ, ਜਿਹੜੀ ਦੁਨਿਆਵੀ ਕੋਈ ਪੂਰਤੀ ਨਹੀਂ ਹੋਈ ਉਹਦੇ ਵਾਸਤੇ ਹੁੰਦੇ ਨੇ। ਫਿਰ ਕਿਵੇਂ ਜਦੋਂ ਕਾਰਜ ਹੋ ਜਾਂਦਾ ਫਿਰ ਇਹੀ ਗੁਰੂ ਗ੍ਰੰਥ ਸਾਹਿਬ ਹੁੰਦੇ ਤਾਂ ਕਿਉਂ ਨਹੀਂ ਵਿਰਾਗ ਆਉਂਦਾ? ਉਦੋਂ ਢਹਿ ਕੇ ਕਿਉਂ ਨਹੀਂ ਅਰਦਾਸ ਹੁੰਦੀ? ਉਦੋਂ ਫਿਰ ਕਿਉਂ ਨਹੀਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ? ਬਾਬਾ ਫਰੀਦ ਜੀ ਕਹਿੰਦੇ ਜਾ ਲੱਭ, ਜੇ ਲੋਭ ਤਾਂ ਨਹੀਂ ਹੋ ਕਿਆ। ਕਹਿੰਦੇ ਫਿਰ ਪਿਆਰ ਨਹੀਂ ਹੋ ਸਕਦਾ, ਫਿਰ ਪੜੋ ਜੀ।
ਲੱਭ ਤਾਂ ਕੂੜਾ ਨੇ ਹੋ।
ਕਹਿੰਦੇ ਫਿਰ ਇਹ ਝੂਠਾ ਪਿਆਰ ਆ, ਜੇ ਕੋਈ ਕਿਸੇ ਤਰ੍ਹਾਂ ਦਾ ਵੀ ਸਵਾਰਥ ਮਨ ਵਿੱਚ ਆ ਜੀ।
ਕਿੱਚਰ ਝੱਤ ਲਗਾਈਏ ਛੱਪਰ ਟੁੱਟੇ ਮੇ ਹੋ।
ਕਹਿੰਦੇ ਇਉਂ ਕਰਕੇ ਕਿਵੇਂ ਸਮਾਂ ਲੰਘ ਸਕਦਾ? ਜੀਵਨ ਰੂਪੀ ਜਿਹੜਾ ਛੱਪਰ ਹੈ ਟੁੱਟ ਜਾਂਦਾ, ਭਾਵ ਕਿਵੇਂ ਟੁੱਟਦਾ ਜੇ ਇਹਦੇ ਵਿੱਚ ਸਵਾਰਥ ਹੋਵੇ? ਪਰਿਵਾਰਾਂ ਦੇ ਪਰਿਵਾਰ ਟੁੱਟ ਜਾਂਦੇ, ਜੇ ਬੀਬੀ ਕਹਿ ਦੇਵੇ, ਬੰਦਾ ਕਹਿ ਦੇਵੇ ਮੇਰੇ ਪੈਸੇ, ਮੇਰੀ ਕਾਰ, ਮੇਰੇ ਬੱਚੇ, ਡਾਂਗ ਖੜਕ ਜਾਂਦੀ ਘਰ ਵਿੱਚ, ਆਪਣੇ ਬੱਚੇ, ਆਪਣੇ ਪੈਸੇ, ਆਪਣਾ ਘਰ, ਆਪਣੇ ਪੇਕਿਆਂ ਅਤੇ ਸਹੁਰਿਆਂ ਵਾਲੇ ਮਾਂ ਪਿਓ ਦੋਨੇ ਪੱਖ ਦੇ, ਅਤੇ ਜੇ ਕਹਿਣ ਤੇਰਾ ਪਿਓ ਉਹ ਫਿਰ ਡਾਂਗ ਖੜਕਦੀ। ਭਾਵ ਬਾਬਾ ਫਰੀਦ ਜੀ ਕਹਿੰਦੇ ਵੀ ਜਿੱਥੇ ਲੋਭ ਆ, ਸਵਾਰਥ, ਆਪਾਪਣ, ਉਹ ਜਿਹੜੀ ਜੀਵਨ ਰੂਪੀ ਜਿਹੜੀ ਛੱਤ ਆ ਡਿੱਗ ਪੈਂਦੀ ਜੀ।
ਫਰੀਦਾ ਜੰਗਲ ਜੰਗਲ ਕਿਆ ਭਵੇ ਹੈ।
ਸ਼ਾਹ ਸਰਫ ਹੋਇਆ ਇੱਕ ਬੜਾ ਬੰਦਗੀ ਵਾਲਾ, ਬੜਾ ਜਿਹੜਾ ਨਾਮ ਵੀ ਹੋਇਆ, ਬਾਬਾ ਫਰੀਦ ਜੀ ਨੇ ਇੱਕ ਜਗ੍ਹਾ ਬੈਠਣਾ, ਬੈਠ ਕੇ ਅਤੇ ਨਾਮ ਜਪੀ ਜਾਣਾ, ਮਨ ਜੋੜ ਕੇ ਰੱਖਣਾ। ਸ਼ਾਹ ਸਰਫ ਨੇ ਇੱਕ ਜਗ੍ਹਾ ਤੋਂ ਦੂਜਾ ਤੀਜਾ, ਇੱਕ ਦਿਨ ਫਿਰ ਰਿਹਾ ਨਾ ਗਿਆ। ਬਾਬਾ ਫਰੀਦ ਜੀ ਸ਼ਾਹ ਸਰਫ ਨੂੰ ਫਿਰ ਬਚਨ ਕਰਦੇ, ਪੜੋ ਜੀ।
ਫਰੀਦਾ ਜੰਗਲ ਜੰਗਲ ਕਿਆ ਭਵੈ ਹੈ,
ਕਹਿੰਦੇ ਤੂੰ ਕੀ ਜੰਗਲ ਜੰਗਲ ਘੁੰਮਦਾ ਫਿਰਦਾ, ਇਹ ਜੰਗਲ ਵਿੱਚ ਨਹੀਂ ਲੱਭਣਾ। ਦਸਵੇਂ ਪਾਤਸ਼ਾਹ ਵੀ ਕਹਿੰਦੇ ਵੀ ਜੇ ਜੰਗਲ ਬਾਹਰ ਦੇ ਨਹੀਂ, ਆਪਦੇ ਹਿਰਦੇ ਨੂੰ ਜੰਗਲ ਬਣਾ ਲੈ, ਇਹਨੂੰ ਬਣ ਬਣਾ, ਅਤੇ ਜੇ ਉਦਾਸੀ ਕਰਨੀ ਹੈ ਤਾਂ ਮਨ ਵਿੱਚ ਹੀ ਕਰ। ਫਿਰ ਉੱਥੇ ਦੂਜੇ ਨਾਂ ਨਹੀਂ ਵਧਾਉਣੇ ਅਤੇ ਨੇਮ ਦੇ ਨਾਂ ਵਧਾ, ਅਤੇ ਜੇ ਕਰਨਾ ਤਾਂ ਗਿਆਨ ਦਾ ਮੰਜਨ ਕਰ। ਬੇਅੰਤ ਬਚਨ ਕਰਦੇ ਕਰੀ ਫੇਰ ਪੜੋ ਜੀ।
ਫਰੀਦਾ ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਡਾ ਮੋੜੇ ਹੈ।
ਕਹਿੰਦੇ ਤੂੰ ਵਣਾਂ ਦੇ ਵਿੱਚ ਜਾ ਕੇ ਇਹਨਾਂ ਬੂਟਿਆਂ ਨੂੰ, ਟਾਹਣੀਆਂ ਨੂੰ, ਤੂੰ ਕੰਡਿਆਂ ਨੂੰ ਦੁੱਖ ਦਿੰਦਾ ਜੀ।
ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂਡੇ।
ਕਹਿੰਦੇ ਉਹ ਜਿਹੜਾ ਪਰਮਾਤਮਾ ਕਿਤੇ ਦੂਰ ਨਹੀਂ, ਉਹ ਤੇਰੇ ਹਿਰਦੇ ਵਿੱਚ ਵੱਸਦਾ, ਅਸੀਂ ਬਾਹਰ ਲੱਭਦੇ ਫਿਰਦੇ। ਕਹਿੰਦੇ ਇਹ ਹੋ ਸਕਦਾ ਕਿਤੇ ਰੱਬ ਜੰਗਲ 'ਚ ਰਹਿੰਦਾ ਹੋਵੇ। ਬਾਬਾ ਫਰੀਦ ਜੀ ਉਹਨੂੰ ਫਿਰ ਉਪਦੇਸ਼ ਕਰਦੇ ਨੇ ਜੀ,
ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇਂ ਮੈਂ।
ਕਹਿੰਦੇ ਬਾਬਾ ਫਰੀਦ ਜੀ ਇੱਥੋਂ ਪਤਾ ਲੱਗਦਾ ਕਿ ਕੱਦ ਛੋਟਾ ਸੀ, ਕਿ ਨਿੱਕੀ ਜੰਗੀ ਹੈ, ਭਾਵ ਛੋਟੀਆਂ ਲੱਤਾਂ ਸਨ। ਇੱਕ ਦਿਨ ਬੁਖਾਰ ਚੜਿਆ ਅਤੇ ਸਰੀਰ ਤੁਰ ਨਹੀਂ ਪਾ ਰਿਹਾ, ਚਾਹੁੰਦੇ ਉੱਠ ਕੇ ਅੱਗੇ ਜਾਵਾਂ, ਪਰ ਗੁਰੂ ਦੇ ਪਿਆਰਿਆਂ ਦੀ ਖੇਡ ਵੱਡੀ ਆ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਅਤੇ ਮਨ ਵਿੱਚ ਕਿ ਮੈਂ ਜਾਵਾਂ ਹਜ਼ੂਰ ਸਾਹਿਬ ਜਾ ਕੇ ਦਰਸ਼ਨ ਕਰਾਂ। ਟਹਿਲ ਸਿੰਘ ਨਾਲ ਲੈ ਲਿਆ ਇੱਕ ਨਿਹੰਗ ਸਿੰਘ, ਚੱਲ ਪਿਆਰਿਆ ਹਜ਼ੂਰ ਸਾਹਿਬ ਦਰਸ਼ਨ ਕਰਕੇ ਆਈਏ। ਤੁਰੇ ਨੇ, ਅਤੇ ਜਾਂਦਿਆਂ ਨੂੰ ਕੋਠੇ ਨਗਰ ਰਾਹ ਵਿੱਚ ਆਏ, ਅਖੰਡ ਪਾਠ ਆਰੰਭ ਹੈ, ਸੇਵਾ ਚੱਲਦੀ ਹੈ, ਨਿਹੰਗ ਸਿੰਘ ਵੀ ਨਾਲ, ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ। ਆਪਾਂ ਇੱਥੇ ਰੁਕਣਾ ਕੁਛ ਦਿਨ, ਬਈ ਗੁਰਬਾਣੀ ਦਾ ਵੀ ਲਾਹਾ ਲਈਏ, ਅਤੇ ਆਪਾਂ ਭੋਗ ਪਏ ਤੋਂ ਬਾਅਦ ਚੱਲਾਂਗੇ ਹਜ਼ੂਰ ਸਾਹਿਬ ਨੂੰ। ਰੁਕੇ ਉੱਥੇ, ਹੁਣ ਅੰਮ੍ਰਿਤ ਵੇਲੇ ਜਦੋਂ ਹੋਇਆ, ਨਿਹੰਗ ਸਿੰਘ ਨੂੰ ਕਹਿੰਦੇ ਚੱਕ ਬਈ ਗੜਬਾ, ਥੋੜ੍ਹਾ ਬਾਹਰ ਜਾ ਕੇ ਆਉਣਾ ਆਪਾਂ। ਨਿਹੰਗ ਸਿੰਘ ਨਾਲ ਗੜਬਾ ਚੱਕਿਆ ਮਹਾਂਪੁਰਸ਼ਾਂ ਦਾ, ਅੱਗੇ ਖੂਹ ਆ ਗਿਆ, ਅਤੇ ਜਦੋਂ ਆਇਆ ਖੂਹ, ਸਿੰਘ ਉੱਥੇ ਇਸ਼ਨਾਨ ਕਰਦੇ ਅਤੇ ਪਾਣੀ ਬਾਹਰ ਚੜਿਆ 'ਚੋਂ ਨਿਕਲ ਕੇ ਅਤੇ ਬਾਹਰ ਪਏ ਅਤੇ ਆਇਆ ਪਿਆ। ਮਹਾਂਪੁਰਸ਼ਾਂ ਨੇ ਬਾਂਹ ਫੜੀ ਨਿਹੰਗ ਸਿੰਘ ਦੀ, ਜਦੋਂ ਬਾਂਹ ਫੜ ਕੇ ਕਿਹਾ ਵੀ ਛਾਲ ਲਾਈਏ ਬਈ, ਪੈਰ ਨਾ ਭੱਜਣ। ਪੈਰ ਇੱਧਰ ਚੱਕੇ ਗਏ ਅਤੇ ਜਦੋਂ ਦੂਜੇ ਪਾਸੇ ਪੈਰ ਜਾ ਕੇ ਲੱਗੇ ਤਾਂ ਨਿਹੰਗ ਸਿੰਘ ਹੈਰਾਨ ਹੋ ਗਿਆ ਦੇਖ ਕੇ। ਅਗਲਾ ਦ੍ਰਿਸ਼ ਸਾਰਾ ਬਦਲ ਗਿਆ, ਦਰਖਤ ਬੂਟੇ ਰਾਹ ਬਦਲ ਗਿਆ। ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਖੂਹ ਨਹੀਂ ਦਿੰਦਾ, ਚੜ੍ਹਾ ਨਹੀਂ ਦਿੰਦਾ, ਜਿਹੜੇ ਸਿੰਘ ਇਸ਼ਨਾਨ ਕਰਦੇ ਸਨ ਉਹ ਨਹੀਂ ਦਿਸ ਰਹੇ। ਕਮਾਲ ਹੋ ਗਈ, ਮਹਾਂਪੁਰਸ਼ ਵੀ ਕਿੱਥੇ ਪਹੁੰਚ ਗਏ। ਦੱਸਿਆ ਭਾਈ ਕੋਠਿਆਂ ਤੋਂ ਆਪਾਂ ਪੰਡੋਰੀ ਪੈਂਦਾ ਨਗਰ ਕਪੂਰਥਲੇ ਕੋਲੇ, ਇੱਥੇ ਆ ਗਏ ਆਪਾਂ। ਮਹਾਂਪੁਰਸ਼ ਕਿਉਂ ਇੰਨੀ ਦੂਰ ਇੱਕ ਛਾਲ ਵਿੱਚ? ਇੱਥੇ ਸਾਡਾ ਇੱਕ ਪਿਆਰਾ, ਉਹਦਾ ਨਾਂ ਹੈਗਾ ਕਰਤਾਰ ਸਿੰਘ, ਸਾਨੂੰ ਯਾਦ ਕਰ ਰਿਹਾ। ਉਹਦਾ ਸਮਾਂ ਨੇੜੇ ਆ ਗਿਆ, ਜੇ ਤੁਰ ਕੇ ਪਹੁੰਚਦੇ ਤਾਂ ਉਹਦਾ ਸਮਾਂ ਪਹਿਲਾਂ ਪੂਰਾ ਹੋ ਜਾਣਾ ਸੀ, ਮੁਕਤੀ ਵਿੱਚ ਵਿਘਨ ਪੈ ਸਕਦਾ ਸੀ। ਇਹ ਵਿਚਾਰਾਂ ਕਰਦੇ ਕਰਤਾਰ ਸਿੰਘ ਦੇ ਘਰ ਜਾ ਪਹੁੰਚੇ। ਅਖੀਰਲੇ ਸਾਹਾਂ ਨੂੰ ਵਰਤ ਰਿਹਾ ਸੀ। ਮਹਾਂਪੁਰਸ਼ਾਂ ਜਾ ਕੇ ਆਪਦਾ ਕੋਲੇ ਆਸਣ ਲਾਇਆ, ਪਰਿਵਾਰ ਵਾਲੇ ਰਿਸ਼ਤੇਦਾਰ ਖੁਸ਼ ਹੋ ਗਏ ਕਿ ਉਹ ਪੂਰਨ ਸਾਧੂ ਦੀ ਖੇਡ ਹੁੰਦੀ ਹੈ, ਜਿਹੜਾ ਜਿੱਥੇ ਉਹਨਾਂ ਨੂੰ ਪਿਆਰ ਨਾਲ ਯਾਦ ਕਰੇ ਅਤੇ ਉਹਨਾਂ ਨੇ ਪਹੁੰਚਣਾ ਹੁੰਦਾ ਉੱਥੇ। ਕਿ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ, ਹਰਸ ਲੈਣ ਮਿਲਾ ਦਿੰਦੇ ਨੇ। ਮਹਾਂਪੁਰਸ਼ਾਂ ਨੇ ਹੱਥ ਰੱਖਿਆ ਮੱਥੇ 'ਤੇ ਕਿਹਾ ਕਰਤਾਰ ਸਿੰਘ ਬੋਲ ਵਾਹਿਗੁਰੂ, ਫਿਰ ਕਿਹਾ ਬੋਲ ਵਾਹਿਗੁਰੂ, 10 ਵਾਰ ਵਾਹਿਗੁਰੂ ਕਹਾਇਆ, ਹੱਥ ਫੇਰ ਕੇ ਅੱਖਾਂ ਦੇ ਉੱਤੇ ਪ੍ਰਾਣ ਨਿਰੰਕਾਰ ਦੇ ਦੇਸ਼ ਭੇਜ ਦਿੱਤੇ। ਘਰਦਿਆਂ ਨੂੰ ਆਖਿਆ ਚਿਰ ਨਹੀਂ ਲਾਉਣਾ, ਸਾਡੇ ਕੋਲ ਸਮਾਂ ਥੋੜ੍ਹਾ, ਜਲਦੀ ਇਹਦਾ ਇਸ਼ਨਾਨ ਕਰਾਓ, ਜਿੰਨੇ ਰਿਸ਼ਤੇਦਾਰ ਨੇ ਇਹਨਾਂ ਦੇ ਹੁੰਦਿਆਂ ਹੀ ਸੰਸਕਾਰ ਕਰ ਦਈਏ। ਆਪ ਮਹਾਂਪੁਰਸ਼ਾਂ ਨੇ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਆਪ ਕੀਰਤਨ ਸੋਹਲਾ ਕੀਤਾ ਉਹਦਾ। ਜਦੋਂ ਬਾਹਰ ਨਿਕਲੇ ਅਤੇ ਕਹਿਤਾ ਵਿਧੀ ਵਿਧਾਨ ਦੇ ਨਾਲ ਪਾਠ ਕਰਾਉਣਾ, ਪਹਿਰੇ ਵਾਲੇ ਸਿੰਘ ਲਾਉਣੇ ਨੇ, ਢਿੱਲ ਮੱਟ ਨਾ ਹੋਵੇ। ਅਤੇ ਪੁੱਛਿਆ ਮਹਾਂਪੁਰਸ਼ੋ, ਆਪਾਂ ਇੰਨੀ ਦੂਰ? ਕਹਿੰਦੇ ਇਸ ਕਰਕੇ ਆਉਣਾ ਪਿਆ, ਅੰਤਕਾਲ ਜੋ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵਧੋ ਤਰਲੋਚਨ ਤੇ ਨਰ ਮੁਕਤਾ ਪਤੰਬਰ ਵਾਹ ਕੇ ਹਿਰਦੈ ਵਸਿਆ। ਜੇ ਤੁਰ ਕੇ ਆਉਣਾ ਚਾਹੁੰਦੇ ਤਾਂ ਪਹੁੰਚ ਨਹੀਂ ਸਕਦੇ ਸੀ, ਮੁਕਤੀ ਕਰਾਉਣ ਕਰਕੇ ਛੇਤੀ ਆ ਕੇ ਤੇ ਇਹਦਾ ਭਲਾ ਕਰਨਾ ਪਿਆ। ਅਤੇ ਉਹ ਸਾਧੂਆਂ ਦੀ ਖੇਡ ਵੱਡੀ ਹੈ, ਕਿਸੇ ਨਾ ਕਿਸੇ ਸਰੂਪ ਵਿੱਚ ਆ ਕੇ ਅਤੇ ਭਲਾ ਕਰਨਾ। ਹੁਣ ਬਾਬਾ ਫਰੀਦ ਜੀ ਚਾਹੁੰਦੇ ਨੇ ਉੱਠਣਾ, ਸਰੀਰ ਬਜ਼ੁਰਗ ਹੋ ਗਿਆ, ਤੇ ਉੱਠਿਆ ਜਾਂਦੇ ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਇੰਨੀ ਨਿੱਕੀ ਜੰਗੀ ਐ, ਥਲ ਡੂਗਰ ਭਵਿਓ।
ਤੇ ਜਦੋਂ ਭਗਤ ਜਲਣ ਜੀ ਵੀ ਬਜ਼ੁਰਗ ਹੋ ਗਏ ਨਾ, ਅੱਜ ਤੁਰਿਆ ਨਹੀਂ ਜਾਂਦਾ, ਕਾਸ਼ੀ ਤੋਂ ਪੰਡਿਤ ਆ ਗਏ, ਆ ਕੇ ਕਹਿੰਦੇ ਚਲੋ ਤੁਹਾਨੂੰ ਲੈ ਕੇ ਚੱਲੀਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਈਏ। ਕਿੱਥੇ ਨੇ ਉਸ ਸਮੇਂ ਗੁਰੂ ਸਾਹਿਬ? ਲਾਹੌਰ ਨੇ। ਪਰ ਭਗਤ ਜਲਣ ਜੀ ਨੂੰ ਇੰਨਾ ਪਤਾ, ਜੇ ਨਾ ਵੀ ਸਰੀਰ ਤੁਰਿਆ ਜਾਵੇ, ਬਜ਼ੁਰਗ ਹੋ ਜਾਈਏ ਅਤੇ ਯਾਦ ਕਰੀਏ ਅਤੇ ਪਾਤਸ਼ਾਹ ਆਪ ਆ ਜਾਂਦੇ ਨੇ। ਯਾਦ ਕੀਤਾ ਗੁਰੂ ਹਰਗੋਬਿੰਦ ਸਾਹਿਬ, ਉੱਧਰੋਂ ਇਹ ਪਹੁੰਚੇ ਨੇ ਕਾਂਸੀ ਦੇ ਪੰਡਿਤ, ਅਤੇ ਮਹਾਰਾਜ ਨੇ ਤਿਆਰੀ ਕਰ ਦਿੱਤੀ ਪਹਿਲਾਂ ਹੀ। ਮਹਾਰਾਜ ਜੀ ਅਸੀਂ ਆਪ ਜੀ ਦਰਸ਼ਨਾਂ ਵਾਸਤੇ ਆਏ ਹਾਂ। ਕਹਿੰਦੇ ਜੇ ਦਰਸ਼ਨ ਕਰਨੇ ਤਾਂ ਨਾਲ ਨਾਲ ਚੱਲੋ, ਸਾਡਾ ਇੱਕ ਪਿਆਰਾ ਸਿੱਖ ਸਾਨੂੰ ਯਾਦ ਕਰ ਰਿਹਾ। ਮਹਾਰਾਜ ਜੀ ਕਿੱਥੇ? ਕਹਿੰਦੇ ਭਗਤ ਜਲਣ ਸਾਡਾ ਕਢਾਣਾ ਨਗਰ ਪੈਂਦਾ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੋਂ ਛੇਤੀ ਰਹਿਣੇ ਚੱਲੇ, ਨਾਲ ਸੰਗਤਾਂ ਫੌਜ ਕਢਾਣਾ ਪਹੁੰਚ ਗਏ। ਅਤੇ ਭਗਤ ਜਲਣ ਜੀ ਖੁਦ ਆਪ ਮਾਈ ਰਾਮ ਕੀ ਦੋਨੇ ਪਹੁੰਚੇ, ਦਰਸ਼ਨ ਕੀਤੇ, ਖੁਸ਼ ਹੋ ਕੇ ਵਾਰ ਵਾਰ ਨਮਸਕਾਰਾਂ ਕਰਦੇ ਆ। ਇਸ ਅਸਥਾਨ 'ਤੇ ਮਹਾਰਾਜ ਨੇ ਫਿਰ ਵਰ ਦਿੱਤਾ ਸੀਗਾ, ਜਦੋਂ ਮਹਾਰਾਜ ਨੂੰ ਬੇਨਤੀ ਕੀਤੀ, ਆਓ ਮਹਾਰਾਜ ਸਾਡੇ ਨਗਰ ਵਿੱਚ ਚਰਨ ਪਾਓ, ਆ ਕੇ ਭੋਜਨ ਛਕੋ। ਮਹਾਰਾਜ ਕਹਿੰਦੇ ਰਜੇਵਾਂ ਬਹੁਤ ਆ, ਤੂੰ ਸਾਨੂੰ ਯਾਦ ਕੀਤਾ ਅਤੇ ਤਾਂ ਤੈਨੂੰ ਅਸੀਂ ਦਰਸ਼ਨ ਦੇਣ ਵਾਸਤੇ ਆਏ ਹਾਂ। ਅਤੇ ਮਹਾਰਾਜ ਨੇ ਉਸ ਅਸਥਾਨ 'ਤੇ ਵਰ ਦਿੱਤਾ ਸੀਗਾ, ਜਿਹੜਾ ਜਲਣ ਦੇ ਵੀ ਦਰਸ਼ਨ ਕਰੂਗਾ ਅਤੇ ਨਰਕਾਂ 'ਚ ਨਹੀਂ ਡਿੱਗੂਗਾ। ਭਗਤੀ ਕਰਨ ਵਾਲਿਆਂ ਨੂੰ ਮਹਾਰਾਜ ਸੋਭਾ ਅਤੇ ਵਡਿਆਈ ਦਿੰਦੇ ਆ, ਨਹੀਂ ਲੱਤਾਂ ਚੱਲ ਸਕਦੀਆਂ ਅਤੇ ਗੁਰੂ ਚੱਲ ਕੇ ਆ ਪਾਉਂਦਾ, ਪਰ ਯਾਦ ਦਿਲੋਂ ਕਰਨਾ ਪੈਂਦਾ। ਇੱਕ ਵਾਰੀ ਪੜ੍ਹੋ ਜੀ।
ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂਗਰ ਭਵਿਓ।
ਕਹਿੰਦੇ ਇਹ ਪਹਿਲਾਂ ਜਦੋਂ ਜਵਾਨੀ 'ਚ ਸੀ, ਉੱਚੀਆਂ ਨੀਵੀਆਂ ਥਾਵਾਂ ਤੋਂ ਥਾਲਾਂ ਤੋਂ ਲੰਘਦਾ ਰਿਹਾ ਜੀ,
ਅੱਜ ਫਰੀਦਾ ਕੁਜੜਾ ਸਹਿ ਕੋ ਹਾਥੀਓ ਮੈਂ।
ਹੁਣ ਕੀ ਕਰਨਾ, ਉਜੂ ਸਾਜ ਕਰਨਾ, ਕੋਲੇ ਪਿਆ। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ, ਰੱਬ ਨਾਲ ਜੁੜਨਾ ਬੜਾ ਮੁਸ਼ਕਿਲ ਹੈ। ਬਾਬਾ ਫਰੀਦ ਜੀ ਕਹਿੰਦੇ ਜਦੋਂ ਜਵਾਨੀ ਹੁੰਦੀ ਹੈ, ਹਉਮੈ 'ਚ ਗੁਰੂ ਤੋਂ ਦੂਰ ਹੋ ਕੇ ਆ ਕਈ ਘੁੰਮਣ 'ਚ ਰਹਿੰਦੇ ਸਾਰੀ ਦਿਹਾੜੀ, ਅਸੀਂ ਇੱਧਰ ਗਏ ਸੀ ਉੱਧਰ ਗਏ ਸੀ, ਕਾਹੂ ਬਿਹਾਵੈ ਦਿਨ ਰਹਿਣ ਚਾਲਤ। ਕਈ ਆਪਦਾ ਪੂਰਾ ਜੀਵਨ ਘੁੰਮਣ ਦੇ ਵਿੱਚ, ਆ ਜਿਹੜੀਆਂ ਟੂਰਿਸਟ ਪਲੇਸਾਂ ਨੇ ਉੱਥੇ ਬਰਬਾਦ ਕਰ ਲੈਂਦੇ। ਅਖੀਰਲਾ ਸਮਾਂ ਆਉਂਦਾ, ਆਵੇ ਅੰਤ ਨਾ ਭਜਿਆ ਜਾਏ। ਫਿਰ ਕੋਲੇ ਪਿਆ ਜਿਹੜਾ ਕੁਝਾ ਜਿਹੜਾ ਉਜੂ ਸਾਜ ਕਰਕੇ ਅਤੇ ਨਵਾਜ਼ ਪੜ੍ਹਨੀ ਸੀ, ਹੁਣ ਦੂਰ ਲੱਗਦਾ ਭਾਵ ਹੁਣ ਮੌਕਾ। ਕਿਉਂ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੈ ਵਿਕਲ ਭਈ ਨਹੀਂ ਬਾਣੀ, ਭਜਲੇ ਰੇਸ ਮਨ ਸਾਰੰਗ ਪਾਣੀ। ਇਹ ਸਲੋਕ ਉਚਾਰ ਕੇ ਬਾਬਾ ਫਰੀਦ ਜੀ ਉਪਦੇਸ਼ ਕਰਦੇ ਨੇ ਵੀ ਜਿੰਨਾ ਚਿਰ ਜਵਾਨੀ ਆ, ਜਦੋਂ ਇਹ ਹਉਮੈ ਦਾ ਬੁਖਾਰ ਚੜ੍ਹ ਜਾਊਗਾ, ਬੁਢਾਪੇ ਦਾ ਬੁਖਾਰ ਚੜ੍ਹ ਜਾਊਗਾ, ਅਤੇ ਕੋਲੇ ਹੁੰਦਿਆਂ ਤਾਂਹੀਓ ਮਹਾਰਾਜ ਦਾ ਬਚਨ ਵੀ ਆ, 65 ਸਾਲ ਦੀ ਉਮਰ ਤੱਕ ਤੁਹਾਨੂੰ ਮੈਂ ਹਜ਼ੂਰ ਸਾਹਿਬ ਉਡੀਕੂੰਗਾ, ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆਪਾਂ ਨੂੰ ਇਹ ਵਿਰਾਗਮਈ ਆਪ ਜੀ ਨੇ ਸਲੋਕ ਦੇ ਬਚਨ ਕਥਾ ਆਪ ਜੀ ਨੇ ਸਰਵਣ ਕੀਤੀ। ਸਮਾਂ ਤਕਰੀਬਨ 15-20 ਮਿੰਟ ਉੱਪਰ ਹੋ ਗਿਆ, ਦਾਸ ਮਾਫ਼ੀ ਚਾਹੁੰਦਾ। ਆਉਣ ਵਾਲੇ ਐਤਵਾਰ ਨੂੰ ਅਗਲੇ ਸਲੋਕਾਂ ਦੀ ਕੀਰਤ ਤੋਂ ਲੈ ਕੇ ਅਗਲੇ ਸਲੋਕਾਂ ਦੀ ਫਿਰ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਕਬੂਲ ਵੀ ਨਿਕਲੇ ਨੇ, ਅਰਥ ਕਰਦਿਆਂ ਤੋਂ ਵੀ ਉਸ ਸਮਾਂ ਘੜੀ 'ਚ ਵੀ ਹੁੰਦਾ, ਖਿਆਲ ਰੱਖਣਾ ਪੈਂਦਾ। ਫਿਰ ਕਈ ਗੁਰਮੁਖ ਪਿਆਰਿਆਂ ਦਾ 2 ਵਜੇ ਕੰਮ, ਕਿਸੇ ਦਾ 1:30 ਵਜੇ ਸ਼ੁਰੂ ਹੁੰਦਾ, ਫਿਰ ਕਈ ਵਾਰ ਉਹਨਾਂ ਦਾ ਮਨ ਦੀ ਇੱਛਾ ਹੁੰਦੀ ਹੈ ਕਿ ਹੁਕਮਨਾਮਾ ਸਰਵਣ ਕੀਤਾ ਜਾਵੇ, ਦੇਗ ਲਈ ਜਾਵੇ, ਅਤੇ ਕਈ ਵਾਰ ਕੰਮ ਤੋਂ ਲੇਟ ਹੋ ਜਾਂਦੇ ਨੇ, ਉਸ ਕਰਕੇ ਸਮੇਂ ਦਾ ਵੀ ਬੜਾ ਖਿਆਲ ਰੱਖਣਾ ਪੈਂਦਾ। ਹੋਈਆਂ ਵਿਚਾਰਾਂ ਦੌਰਾਨ ਗਲਤੀਆਂ ਦੇ ਦਾਸ ਸਾਰੀ ਸੰਗਤ ਦੇ ਚਰਨਾਂ ਦਾੜਾ 'ਤੇ ਮੱਥਾ ਲਾ ਕੇ ਮਾਫ਼ੀ ਮੰਗਦਾ। ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ ਆਪਦੀਆਂ, ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਓ। ਅਖੀਰਲੇ ਪੜ੍ਹ ਕੇ ਫਿਰ ਸਲੋਕ 'ਤੇ ਫਿਰ ਫਤਿਹ ਬੁਲਾਈਏ ਜੀ।
ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂਗਰ ਪਵਿਓ ਮੈਂ, ਅੱਜ ਫਰੀਦਾ ਕੁਜੜਾ ਸਹਿ ਕੋ ਹਾਥੀਓ ਮੈਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।